ਸ੍ਰੀ ਗੁਰੂ ਨਾਨਕ ਦੇਵ ਜੀ ਲਾਲੋ ਦੇ ਕੋਠੇ ਦੇ ਬਾਹਰ ਵਾਰ ਧੁੱਪੇ ਬੈਠੇ ਹਨ ਅਤੇ ਪਿਆਰ ਨਜ਼ਰ ਨਾਲ ਤੱਕ ਕੇ ਲਾਲੋ ਨਾਲ ਗੱਲਾਂ ਕਰ ਰਹੇ ਹਨ। ਲਾਲੋ, ਬਈ ਸੱਜਣਾ, ਸੀਂਹ ਵੀ ਡਾਢਾ ਪੈਂਦਾ ਹੈ ਅਤੇ ਦਿਨ ਵੀ ਅੱਗਾਂ ਸੇਕਣ ਦੇ ਅੰਦਰੀ ਬੂਹੇ ਮਾਰ ਕੇ ਬੈਠਣ ਦੇ ਹਨ, ਪਰ ਸਾਡਾ ਚਿੱਤ ਉਦਾਸੀਆਂ ਵਿੱਚ ਹੈ ਅਤੇ ਹੁਣ ਸਾਡੇ ਕੂਚ ਹਨ। ਲਾਲੋ, ਪਾਤਸ਼ਾਹ, ਤੇਰੀਆਂ ਉਦਾਸੀਆਂ ਪ੍ਰੀਤ ਵਾਲਿਆਂ ਨੂੰ ਡਾਢੀਆਂ ਕੱਸਦੀਆਂ ਹਨ, ਪਰ ਬਣੇ ਕੀ? ਪ੍ਰੀਤ ਨਹੀਂ ਤਾਂ ਜਿੰਦ ਨਹੀਂ, ਪ੍ਰੀਤ ਹੈ ਤਾਂ ਵਿਛੋੜਾ ਨਾਲ ਹੈ, ਵਿਛੋੜਾ ਹੈ ਤਾਂ ਕਸਕਾਂ ਅੰਗ ਸੰਗ। ਪਰ ਭਲਾ ਹੋਵੇ ਕਸਕਾਂ ਦਾ, ਵਿਛੜਨ ਤਾਂ ਨਹੀਂ ਦਿੰਦੀਆਂ, ਪ੍ਰੀਤ ਹੋਵੇ ਬੰਦਾ ਜਿਉਂਦਾ ਤਾਂ ਹੋਊ, ਜਿਉਂਦਾ ਲੋੜੀਏ, ਚਾਹੇ ਪੀੜਾਂ ਵਾਲੀ ਜਿੰਦ ਹੋਵੇ, ਮੁਰਦਾ ਕੁਝ ਨਾ ਅਤੇ ਮੁਰਦੇ ਦਾ ਆਰਾਮ ਕੁਝ ਨਾ। ਸੁਭਾਨ ਤੇਰੀ ਪ੍ਰੀਤ ਨੂੰ ਪਾਤਸ਼ਾਹ, ਸਵਾਸਥ ਤੇਰੀ ਭਾਉਣੀ ਨੂੰ, ਸਾਨੂੰ ਅਪਣਾਈ ਰੱਖ ਜਿਵੇਂ ਤੇਰੀ ਰਜ਼ਾ। ਗੁਰੂ ਨਾਨਕ, ਲਾਲੋ ਪਿਆਰਿਆ, ਕਿਵੇਂ ਕੀਚੇ? ਕਰਤਾਰ ਠਾਠ ਠੱਟਿਆ ਇਵੇਂ, ਸੰਸਾਰ ਗਿਲਾਣ ਵਿੱਚ ਵਰਤ ਗਿਆ, ਪਿਆਰ ਦੀਆਂ ਤਾਰਾਂ ਟੁੱਟ ਗਈਆਂ, ਲੇਖੇ ਹਿਸਾਬ ਰਹਿ ਗਏ, ਸਰੀਰ ਟੁੱਟੇ ਰਬਾਬ ਹੋ ਗਏ, ਨਾ ਤਾਰ ਨਾ ਤੰਤ। ਮਾਲਕ ਨੂੰ ਮੋਇਆ ਹੋਇਆ ਜੱਗ ਨਹੀਂ ਪਾਉਂਦਾ, ਉਸ ਬਣਾਇਆ ਸੀ ਜਿਉਂਦਾ, ਇਹ ਆਪਣੇ ਕਾਣ ਮੋਇਆ। ਕਰਤਾਰ ਵੱਤ ਜਵਾਇਆ ਲੋੜਦਾ ਏ, ਦੱਸ ਕਿਵੇਂ ਕਰੀਏ? ਹੁਕਮ ਹੈ ਰੂਹ ਫੂਕਣੇ ਦਾ, ਸਿੰਘੀ ਸਾਚ ਵਜਾਉਣ ਦਾ, ਜਵਾਲਣ ਦਾ, ਸੋ ਜਿਵ ਜਿਵ ਹੁਕਮ ਤਿਵੈ ਤਿਵਕਾਰ। ਲਾਲੋ, ਸਿਉਂ ਕੇ ਪਿੰਡ ਵਿੱਚ ਇੱਕ ਜਾਨ ਪਈ ਤੜਫਦੀ ਹੈ। ਲਾਲੋ, ਸਿਉਂਕੇ ਪਿੰਡ ਵਿੱਚ ਇੱਕ ਜਾਨ ਪਈ ਤੜਫਦੀ ਹੈ, ਜੀਵਿਆ ਲੋੜਦੀ ਹੈ, ਹੁਕਮ ਹੋਇਆ ਹੈ, ਜਾਓ ਮੇਰੇ ਨਾਮ ਦਾ ਅੰਮ੍ਰਿਤ ਪਿਲਾਓ। ਸੋ ਜਾਣਾ ਹੈ, ਹੁਕਮ ਕਮਾਉਣਾ ਹੈ, ਹੁਕਮ ਨਾਲ ਬੱਝੇ ਰਹਿਣਾ, ਸਾਈਂ ਰੰਗ ਵਿੱਚ ਰੱਤੇ ਰਹਿਣਾ ਹੈ। ਹਾਂ ਲਾਲੋ, ਨਦੀਆਂ ਵਾਹ ਵਿਛੁੰਨਿਆ, ਮੇਲਾ ਸੰਜੋਗੀ ਰਾਮ। ਇਹ ਕਹਿੰਦਿਆਂ ਰੱਬੀ ਨੈਣ ਮੁੰਦੇ ਗਏ, ਇੱਕ ਜਲਾਲ ਚਿਹਰੇ 'ਤੇ ਚਮਕਿਆ। ਲਾਲੋ ਦੇ ਨੈਣ ਕਟੋਰੇ ਜੋ ਡਲ ਡਲ ਕਰ ਰਹੇ ਸਨ ਡੁੱਲ ਪਏ, ਸਿਰ ਕੱਚ ਕੌਲ ਨਿਉ ਗਿਆ, ਚਰਨਾਂ 'ਤੇ ਜਾ ਲੱਗਾ। ਰੱਬੀ ਚਰਨਾਹਟ ਇੱਕ ਅਕਹਿ ਰਸ ਦੀ ਆਈ, ਕਾਂਬਾ ਤੇ ਸਰੂਰ ਹਿਲੋਰੇ ਦੇ ਗਿਆ। ਅਗਲੀ ਪਲ ਵਿੱਚ ਲਾਲੋ ਦੇ ਨੈਣ ਸੜਕ ਵੱਲ ਤੱਕਦੇ ਖੜ੍ਹੇ ਹਨ ਅਤੇ ਰੱਬੀ ਜੋਤ ਸਤਿਗੁਰੂ ਨਾਨਕ ਜੀ ਦੀ ਕੰਢ ਦੇ ਦਰਸ਼ਨ ਹੋ ਰਹੇ ਹਨ ਅਤੇ ਦੇਖਦੇ ਦੇਖਦੇ ਕਲੇਜੇ ਠਾਰਨ ਵਾਲੀ ਕੰਢ ਵੀ ਓਹਲੇ ਹੋ ਗਈ। ਵਗਦੇ ਖੂਹ ਦੀ ਗਾਦੀ 'ਤੇ ਬੈਠਾ ਰੂਪਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ। ਰੂਪਿਆ, ਵਾਹ ਵਾਹ ਰੂਪਿਆ, ਨਿੱਕਿਆਂ ਹੁੰਦਿਆਂ ਵੱਛੇ ਚਾਰੇ ਅਤੇ ਵੱਡੇ ਹੋ ਕੇ ਖੇਤੀਆਂ ਅਤੇ ਪਰਿਵਾਰ, ਹੁਣ ਆਹ ਕੀ ਬਣਿਆ? ਇਹ ਤਣਾਅ ਕਸਮੀ ਖਿੱਚ ਕਿੱਥੋਂ ਆ ਗਈ? ਨਾ ਡਿੱਠਾ ਨਾ ਪਰਸਿਆ, ਨਾ ਸੁਪਨੇ ਨਾ ਜਾਗਦੇ, ਸੁਣ ਸੁਣ ਕੇ ਕਾਲਜਾ ਗੁੰਮ ਲੱਗ ਗਈਆਂ, ਪਰ ਹਾਏ ਮੈਂ ਆਪ ਤਾਂ ਨਹੀਂ ਲਾਈਆਂ, ਇਹ ਲੱਗ ਗਈਆਂ ਜ਼ੋਰੋ ਜ਼ੋਰੀ। ਮਾਮਲੇ ਤੇ ਨਿਉਂ ਵੀ ਕਦੇ ਪੁੱਛ ਕੇ ਲੱਗਦੇ ਹਨ ਕਿ ਕਦੇ ਨਿਉਂ ਜ਼ੋਰੀ ਅਤੇ ਮਸਲਤਾਂ ਨਾਲ ਲੱਗਦੇ ਹਨ, ਲੱਗਦੇ ਹਨ ਤਾਂ ਮੱਲੋ ਮੱਲੀ ਲੱਗ ਗਿਆ ਨਿਉਂ, ਹੁਣ ਕੀ ਬਣਦਾ ਏ? ਬਣ ਗਿਆ ਜੋ ਬਣਨਾ ਸੀ, ਹੋਰ ਬਣ ਤਾਂ ਅਣਬਣ ਗਈਆਂ, ਇੱਕੋ ਬਣਤ ਬਣ ਗਈ। ਰਾਹਾਂ ਤੇ ਰਾਹਾਂ ਉੱਤੇ ਗੱਡੇ ਮੇਰੇ ਨੈਣ, ਚਿੜੀ ਫੜਕੇ ਤਾਂ ਤ੍ਰਬਕ ਆ ਗਏ, ਪੈਖੜ ਸੁਣੀ ਤਾਂ ਤ੍ਰਬਕ ਆ ਗਏ, ਪਰਛਾਵਾਂ ਪਿਆ ਤਾਂ ਤ੍ਰਬਕ ਆ ਗਏ, ਆ ਗਏ ਆ ਗਏ ਦੇ ਸੁਪਨੇ ਆ ਗਏ, ਆ ਗਏ ਦੇ ਝੌਲੇ ਆ ਗਏ, ਦੀਆਂ ਬਿੜਕਾਂ ਆ ਗਏ ਆ ਦੀਆਂ ਸੱਧਰਾਂ ਸਿੱਕਾਂ। ਮੈਨੂੰ ਥਹੁ ਹੋਵੇ ਤਾਂ ਇਹਨਾਂ ਨਿਕਰਮਣ ਪੈਰਾਂ ਨੂੰ ਲੈ ਟੁਰਾਂ, ਮੇਰੇ ਨੈਣ ਖੁੱਲ੍ਹੇ ਹੋਣ ਤਾਂ ਬਿਣ ਪਤੇ ਟੁਰ ਪਵਾਂ, ਜੋ ਆਪੇ ਲੈ ਅਪੜਨਗੇ ਅਤੇ ਅੰਨੇ ਪੈਰਾਂ ਨੂੰ ਟਿਕਾਣੇ ਪਹੁੰਚਾ ਖੜਨਗੇ। ਅੱਜ ਸੌ ਕਿਤੋਂ ਆਉਂਦੀ ਹੈ ਤਾਂ ਕੱਲ੍ਹ ਸੈਂਕੜੇ ਕੋਹਾਂ ਤੋਂ ਜਾ ਸੁੰਦਕ ਨਿਕਲਦੀ ਹੈ। ਹੇ ਕਰਤਾਰ, ਹੇ ਸਿਰਜਣਹਾਰ, ਮੇਰੀ ਮੂਰਖ ਦੀ ਵੀ ਪੁਗਾ, ਇੱਕ ਵੇਰ ਤਾਂ ਨੈਣ ਤਰਾਸਿਆਂ ਵਿੱਚ ਪਿਆਰ ਦੇ ਦੀਦਾਰੇ ਦਾ ਫੇਰਾ ਪੁਆ, ਮੈਂ ਉੱਥੇ ਤੇਰੇ ਰੰਗ ਵੇਖਾਂ ਅਤੇ ਰੰਗ ਵਿੱਚ ਡੋਬਾ ਪਾਵਾਂ। ਹੇ ਸਭ ਥਾਂ ਸੁਣਨ ਵਾਲੇ, ਕਿਸੇ ਦੇ ਸਦਕੇ ਮੇਰੀ ਝੋਲੀ ਖੈਰ ਪਾ, ਮੂਰਖਾਂ ਦਾ ਅੱਲਾ ਬੇਲੀ ਆਖਦੇ ਹਨ, ਹੇ ਮਤਹੀਣਾਂ ਦੇ ਮਾਲਕ ਮੇਰੀ ਆਸ ਪੁਗਾ। ਆਵਾਜ਼ ਆਈ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ। ਰੂਪਾ ਤ੍ਰਬਕ ਕੇ ਆ ਗਏ, ਆ ਗਏ, ਸੱਚਮੁੱਚ ਕਿ ਬਿੜਕਾ ਹੈ, ਮੇਰੇ ਮਨ ਦਾ ਬਿੜਕਾ ਹੈ ਕਿ ਜਾਗਦੇ ਦਾ ਸੁਪਨਾ ਹੈ। ਆ ਗਏ ਹੈ ਕੀਕੂੰ ਪਛਾਣ ਸਾਂ, ਕਦੇ ਦੇਖੇ ਨਹੀਂ, ਹੇ ਨੈਣੋ ਪਛਾਣ ਲੈਣਾ ਹੈ। ਆ ਗਏ, ਆਵਾਜ਼ ਆਈ, ਸਤ ਕਰਤਾਰ। ਖੂਹ ਗਿੜ ਰਿਹਾ ਹੈ, ਬੈਲ ਹੌਲੇ ਹੌਲੇ ਚੱਲ ਰਹੇ ਹਨ, ਪਾਣੀ ਨਿਸਾਰ ਵਿੱਚੋਂ ਆੜ ਵਿੱਚ ਜਾ ਰਿਹਾ ਹੈ। ਰੂਪਾ ਗਾਦੀ ਤੇ ਨੈਣ ਮੀਟੇ ਬੈਠਾ ਕਹਿ ਰਿਹਾ ਹੈ, ਹਾਂ ਫੇਰ ਹੇ ਕਰਤਾਰ, ਮਿਹਰ ਕਰ ਨਿੱਤ ਦੇ ਮੰਗਤੇ ਤੇ, ਤਰੁੱਠ ਨਾ ਫੇਰ ਤਰੁੱਠ, ਤੇ ਕਹਿੰਦੇ ਦੇ ਬੰਦ ਨੈਣਾਂ ਵਿੱਚੋਂ ਸ਼ਮਾਂ ਸ਼ਮ ਅਥਰੂ ਵਹਿ ਟੁਰੇ। ਆਵਾਜ਼ ਆਈ, ਸਤ ਕਰਤਾਰ। ਰੂਪ ਬਹਿਬਲ ਹੋ ਆ ਗਏ, ਨੈਣ ਖੋਲ੍ਹੇ ਤਾਂ ਇੱਕ ਖਿੱਚ ਦਾ ਤ੍ਰਿਖਾ ਤਣਕਾ ਵੱਜਾ, ਕਿਸੇ ਪਿਆਰ ਦੇ ਸੋਮੇ ਦੇ ਦਰਸ਼ਨ ਨੈਣਾਂ ਵਿੱਚ ਵੜੇ। ਕਲੇਜੇ ਵਿੱਚ ਉੱਤਰ ਕੇ ਅੰਦਰਲੇ ਦੇ ਅੰਦਰ ਤੱਸ ਗਏ, ਬੇਸੁੱਧ ਹੋ ਟੱਠਾ, ਤੇ ਦੂਜੀ ਛਿਨ ਕਿਸੇ ਅੰਮ੍ਰਿਤ ਦੇ ਸੋਮੇ ਦੇ ਚਰਨਾਂ 'ਤੇ ਜਾ ਪਿਆ, ਸਿਰ 'ਤੇ ਪਿਆਰ ਦਾ ਹੱਥ ਫਿਰ ਰਿਹਾ ਹੈ, ਤੇ ਸਤ ਕਰਤਾਰ, ਸਤ ਕਰਤਾਰ ਦੀ ਧੁੰਨ ਪਸਰ ਰਹੀ ਹੈ, ਮਾਨੋ ਹਵਾ ਨੂੰ ਜੀਭ ਲੱਗ ਰਹੀ ਹੈ, ਤੇ ਸਤ ਕਰਤਾਰ ਦਾ ਸੰਗੀਤ ਮੋਹਲੇ ਤਾਰ ਵਸਦੇ ਮੀਂਹ ਵਾਂਗ ਤਕੜੀ ਗੁੰਜਾਰ ਪਾ ਰਿਹਾ ਹੈ। ਸਤਿਗੁਰੂ ਨਾਨਕ ਬਹੁਤ ਪਿਆਰ ਦੇ ਕੇ, ਰੂਪਿਆ ਉੱਠ ਜੀਵਾ ਹੋ, ਸੱਜਣਾ ਉੱਠ, ਉਸ ਕਰਤਾਰ ਨਾਲ ਜੁੜ ਜਾ, ਸਾਕਤ ਹੋਣਾ ਭਲਾ ਨਹੀਂ, ਜੁੜਿਆ ਰਹਿਣਾ ਠੀਕ ਹੈ, ਜੁੜੇ ਰਹਿਣ ਲਈ ਰਚਿਆ ਸੀ, ਟੁੱਟਣਾ ਸਾਕਤ ਹੋਣਾ, ਕੱਟੇ ਜਾਣਾ ਸਾਡੀ ਭੁੱਲ ਹੈ, ਸਾਡੀ ਮੌਤ ਹੈ, ਜੁੜ ਜੁੜਨਾ, ਹਾਂ ਜੀਓ ਉੱਠਣਾ ਹੋ ਸੀ। ਹੁਣ ਰੂਪੇ ਦੇ ਲੂੰ ਲੂੰ ਵਿੱਚ ਵਾਹਿਗੁਰੂ ਦੀ ਚਰਨਾਹਟ ਆ ਗਈ, ਮਾਨੋ ਟੁੱਟਾ ਰਬਾਬ ਕਿਸੇ ਤਾਰਾਂ ਤੰਦਾਂ ਪਾ ਕੇ ਕੱਸ ਦਿੱਤਾ ਹੈ, ਤੇ ਉਹ ਸੁਰੀਲੀ ਧੁਨ ਵਿੱਚ ਵੱਜ ਉੱਠਿਆ ਹੈ, ਸਾਰਾ ਸਰੀਰ ਸੰਗੀਤ ਦਾ ਰੂਪ ਹੋ ਗਿਆ ਹੈ, ਅਹਿੱਲ ਸਰੀਰ ਹੁਸਨ ਦੇ ਸੰਗੀਤ ਵਿੱਚ ਥਰਰ ਥਰਰ ਕਰ ਰਿਹਾ ਹੈ, ਸਮਝ ਨਹੀਂ ਵਰਣਨ ਨਹੀਂ ਪਰ ਰਸ ਭਰਿਆ ਸੰਗੀਤ ਹੋ ਰਿਹਾ ਹੈ। ਇਸ ਤਰ੍ਹਾਂ ਕਿੰਨਾ ਸਮਾਂ ਲੰਘਿਆ। ਆਵਾਜ਼ ਆਈ, ਰੂਪਿਆ ਉੱਠ। ਹਾਂ ਜੀ, ਹੁਣ ਹੋਸ਼ ਫਿਰੀ, ਸਰੀਰਾਂ ਨੂੰ ਸੰਗੀਤ ਬਣਾ ਕੇ ਵਜਾ ਦਿਖਾਉਣ ਵਾਲਾ ਲੂੰ ਲੂੰ ਰਾਗ ਦੀਆਂ ਤੰਤੀਆਂ ਵਾਂਗੂੰ ਖਿੱਚ ਕੇ ਇਲਾਹੀ ਧੁੰਨ ਗੁੰਜਾ ਦੇਣ ਵਾਲਾ ਤੇ ਰਾਗ ਰੂਪ ਕਰਕੇ ਜਿਵਾ ਦੇਣ ਵਾਲਾ ਮਾਲਕ ਸੱਦ ਦੇ ਰਿਹਾ ਹੈ। ਰੂਪਾ ਕਿਸੇ ਮਸਤ ਵਾਂਗ ਉੱਠਿਆ, ਅੱਧੇ ਰਸ ਭਰੇ ਨੈਣਾ ਅੱਧੇ ਖੁੱਲ੍ਹੇ ਰਸ ਦਰਸ਼ਨਾ ਨੈਣਾ ਨਾਲ ਸਤਿਗੁਰ ਨਾਲ ਤੁਰ ਪਏ। ਅੱਜ ਆਏ? ਹਾਂ ਜੀ, ਸਤਿਗੁਰ ਆਏ। ਹਾਂ, ਤਰਸ ਰਹੇ ਦੇ ਘਰ ਆਏ, ਘਰ ਜੀ ਉੱਠਿਆ, ਘਰ ਦੇ ਸਾਰੇ ਬੰਦੇ ਜੀ ਉੱਠੇ, ਪਿੰਡ ਵਿੱਚ ਖਬਰ ਹੋਈ, ਪਿਆਸੇ ਆਏ ਜੀਆਦਾਨ ਦਾ ਮੀਂਹ ਵਸਿਆ, ਪਿੰਡ ਜੀ ਉੱਠਿਆ, ਅੱਠ ਦਿਨ ਲੰਘ ਗਏ ਪਿਆਰ ਤੇ ਰੱਬੀ ਰੰਗ ਦੇ ਰੰਗ ਬੱਝਿਆ। ਇੱਕ ਦਿਨ ਤ੍ਰਾਣ ਕਰਤਾ ਜੀ ਬੋਲੇ, ਰੂਪਿਆ ਬਈ ਹੁਣ ਕੂਚ, ਸੱਦ ਕੂਕ ਦੀ ਹੈ ਕੂਚ। ਰੂਪਾ, ਹੇ ਰਜ਼ਾ ਦੇ ਮਾਲਕ, ਰੱਜ ਕੇ ਦਰਸ਼ਨ ਦਿਓ, ਇਹਨਾਂ ਪਿਆਸਿਆਂ ਨੈਣਾਂ ਦੀ ਝੰਡ ਨਹੀਂ ਲੱਥੀ, ਤਿਹਾਏ ਮਨ ਦੀ ਤ੍ਰੇਹ ਨਹੀਂ ਮਿਟੀ। ਤਰੁੱਠੇ ਹੋ ਤਾਂ ਤਰੁੱਠੇ ਰਹੋ, ਵਿਛੋੜਾ ਸੁਣਿਆ ਦੁੱਖ ਖਾਂਦਾ ਹੈ, ਨਜ਼ਰੋਂ ਓਹਲੇ ਹੁੰਦੇ ਸੁਣ ਮਰਦਾ ਹਾਂ, ਧੀਰਜ ਨਹੀਂ ਬੰਨਦਾ ਅੰਦਰਲਾ, ਕਿਉਂ ਜੀਵ ਸਾਂ ਜੀਵਾਲਣ ਹਾਰ। ਦੀਦਾਰ ਦੇ ਕੇ ਕੰਢ ਨਾ ਦਿਖਾਉਣੀ, ਕੰਢ ਨਾ ਦਿਖਾਓ ਤਾਂ ਆਪੇ ਵਿੱਚ ਸਮਾ ਲਓ। ਉਦਾਹਰਣ ਹਾਰ, ਰੂਪਿਆ ਬੱਚਿਆ ਪਿਆਰਿਆ, ਹੁਕਮ ਹੈ ਕੂਚ, ਹੁਕਮ ਹੈ ਪ੍ਰੀਤਮ ਦਾ, ਹੋਰਥੈ ਆਲੇਖ ਦੇ ਆਦੇਸ਼ ਜਗਾਉਣ ਦਾ। ਰੂਪਾ, ਮਿਹਰ ਤੇ ਕੋਮਲਤਾ ਦੇ ਗੁਲਾਬ ਜੀ, ਜੰਤੀ ਨੂੰ ਕੀ ਆਖੇ, ਨਾ ਆਖ ਹੁੰਦਾ ਹੈ ਜਾਓ, ਨਾ ਰੋਕ ਹੁੰਦਾ ਹੈ। ਪਾਤਸ਼ਾਹ, ਮੈਂ ਮੂਰਖ ਹਾਂ, ਵਿਛੜਿਆ ਮਰਦਾ ਹਾਂ, ਮੇਰੇ ਵੱਸ ਨਹੀਂ। ਉਦਾਹਰਣ ਹਾਰ, ਰੂਪੇ ਭਾਗ, ਦੁੱਖ ਦੀ ਕੁਰਲਾਹਟ ਦਰਗਾਹ ਪਹੁੰਚੀ ਹੈ, ਕਰਤਾਰ ਦੇ ਦਰਬਾਰ ਕਸ਼ਟ ਦੀ ਪੁਕਾਰ ਅਪੜੀ ਹੈ, ਹੁਕਮ ਹੋਇਆ ਹੈ ਪਹੁੰਚੋ। ਤਰਾਹ ਤਰਾਹ ਦੀ ਸੱਦ ਨੇ ਪਾਉਣ ਵਿੱਚ ਗਮ ਛਾ ਦਿੱਤਾ ਹੈ, ਹਾਏ ਹਾਏ ਦੀ ਧੁਨ ਨੇ ਚਾਨਣੇ ਨੂੰ ਉਦਾਸ ਕਰ ਦਿੱਤਾ ਹੈ। ਵੇਖ, ਧੁੱਪ ਉਦਾਸੀ ਬੋਲੀ ਬੋਲਦੀ ਹੈ, ਵਣ ਉਦਾਸ ਤੇ ਵਣ ਦੇ ਪੰਖੀ ਦਲਗੀਰ। ਹੁਣ ਚੱਲਣਾ ਹੈ ਤੇ ਹੁਕਮ ਕਮਾਉਣਾ ਹੈ, ਤੂੰ ਕਰਤਾਰ ਦੇ ਰੰਗ ਵਿੱਚ ਵਸ, ਜੀਵਾ ਹੋਇਆ ਹੈ ਜੀਵਾ ਰਹੋ, ਤੇਰਾ ਸਰੀਰ ਪਿਆਰੇ ਦੀ ਯਾਦ ਦੇ ਸੰਗੀਤ ਵਿੱਚ, ਖਿੱਚ ਵਿੱਚ ਤੇ ਰੱਬੀ ਗੁੰਜਾਰ ਵਿੱਚ ਰਹੇ, ਕਦੇ ਨਾ ਵਿਸਰੇ ਵਾਹਿਗੁਰੂ ਤੇਰੇ ਮਨੋਂ, ਨਾ ਵਿਸਰੇ ਸਭਨਾ ਜੀਆਂ ਕਾ ਇੱਕ ਦਾਤਾ। ਰੂਪਾ, ਮੇਰੇ ਵੱਸ ਨਹੀਂ ਪਾਤਸ਼ਾਹ, ਮੈਂ ਮਰਦਾ ਹਾਂ। ਇਹ ਕਹਿੰਦਾ ਢਹਿ ਪਿਆ ਤੇ ਅੱਖਾਂ ਫਿਰ ਗਈਆਂ। ਰੱਬੀ ਪਿਆਰ ਦੇ ਨਿਚਰ ਚਰ ਰਹੇ ਸੋਮੇ ਨੇ, ਲਹਿ ਲਹਿ ਵਗ ਰਹੇ ਪ੍ਰੇਮ ਚਸ਼ਮੇ ਨੇ ਗਲੇ ਲਾ ਕੇ ਸਿਰ ਤੇ ਪਿਆਰ ਦੇ ਕੇ ਕਿਹਾ, ਰੂਪੇ ਸਾਡਾ ਰਹਿਣਾ ਨਹੀਂ ਹੋਰ, ਨਾਲ ਚੱਲ ਚੱਲ ਕੇ ਤੱਕ ਕਰਤਾਰ ਦੇ ਰੰਗ। ਮਰਦਾਨਿਆ, ਚਾਕਰ ਬਾਬ, ਦੇਖ ਕਰਤਾਰ ਦੇ ਰੰਗ, ਚੱਲ ਦੇਖ ਅਯਾਲੀ ਕਸਾਈ ਹੋ ਚੱਲੇ ਨੀ, ਵਾੜਾਂ ਲਾਵੀ ਬਣ ਲੱਗੀਆਂ ਨੀ, ਪਹਿਰੂਏ ਸੰਦੇਵਾ ਕਢਾ ਰਹੇ ਨੀ। ਨਾਨਕ, ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਇਹ ਕਹਿੰਦਿਆਂ ਇਲਾਹੀ ਜੋਤ ਨਾਲ ਸਦਾ ਜਗਮਗ ਜਗਮਗ ਕਰਨ ਵਾਲੇ ਨੈਣ ਕਿਸੇ ਡਾਢੇ ਤਰਸ ਤੇ ਪਿਆਰ ਨਾਲ ਜਲ ਪੂਰਤ ਹੋ ਗਏ। ਦੋ ਚਾਰ ਟੇਪੇ ਕਿਰੇ ਤੇ ਰੂਪੇ ਦੇ ਹੱਥਾਂ ਤੇ ਪਏ, ਜੋ ਹੱਥ ਕੇ ਚਰਨਾਂ ਤੇ ਟਿਕ ਰਹੇ ਸਨ। ਇੱਕ ਪੁਰਾਣੇ ਮਿਟ ਰਹੇ ਕਬਰਸਤਾਨ ਦੇ ਲਾਗੇ ਬੇਰ ਦੀ ਛਾਵੇਂ ਆ ਕੇ ਪ੍ਰੇਮ ਪੁੰਜ ਜੀ ਬੋਲੇ, ਮਰਦਾਨਿਆ ਆ ਬੇਰ ਦੀ ਛਾਂ ਠੰਡੀ ਹੈ, ਆ ਬੈਠ ਜਾਈਏ। ਮਰਦਾਨਾ, ਪਾਤਸ਼ਾਹ ਇਹ ਤਾਂ ਕੋਈ ਪੁਰਾਣੀਆਂ ਕਬਰਾਂ ਦੀ ਜੂਹ ਜਾਪਦੀ ਹੈ, ਕਿਤੇ ਸ਼ਹਿਰ ਚੱਲ ਕੇ ਠਹਿਰੀਏ। ਸਤਿਗੁਰ, ਮਰਦਾਨਿਆ ਕਰਤਾਰ ਦੀ ਰਜਾ ਇੱਥੇ ਹੈ, ਨੌਕਰੀ ਪਹਿਰਾ ਇੱਥੇ ਹੈ, ਵਸਦੀਆਂ ਤੇ ਉਜਾੜਾਂ ਕਰਤਾਰ ਨਾਲ ਭਰਪੂਰ ਹਨ। ਦੇਖਣਾ ਸਾਰੇ ਦਿਸ ਰਿਹਾ ਹੈ ਪਿਆਰਾ, ਸਾਰੇ ਵਸ ਰਿਹਾ ਪਿਆਰਾ, ਸਾਰੇ ਡੁੱਲ ਡੁੱਲ ਪੈ ਰਿਹਾ ਪਿਆਰਾ। ਹਰੀ ਹਰਿਆਵਲ ਦੀ ਸ਼ਾਖ ਕਿਸ ਤਰ੍ਹਾਂ ਸਾਖੀ ਭਰ ਰਹੀ ਹੈ ਕਿ ਵਣ ਤ੍ਰੇਣ ਵਿੱਚ ਪਿਆਰਾ ਹੈ, ਵਸਦੀ ਹੈ ਸਾਰੇ ਉਜਾੜ ਕਿਤੇ ਨਹੀਂ, ਨੈਣ ਖੋਲ ਮਰਦਾਨਿਆ। ਬੇਬੱਸਾ ਮਰਦਾਨੇ ਦਾ ਰਬਾਬ ਖੁੱਲ੍ਹ ਗਿਆ ਤੇ ਉਂਗਲਾਂ ਤੰਤਾਂ ਤੇ ਫਿਰ ਨਿਕਲੀਆਂ, ਸਤਿਗੁਰ ਦੇ ਇਲਾਹੀ ਗਲੇ ਤੋਂ ਧੁੰਨ ਉੱਠੀ ਤੇ ਰਾਮ ਕਲੀ ਵਿੱਚ ਸਾਧ ਹੋਈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਜੀਵਨ ਤਲਬ ਨਿਵਾਰ ਸੁਆਮੀ, ਅੰਧ ਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋਂ ਪਾਰ ਸੁਆਮੀ ਰਹਾਓ। ਜੈ ਪੀਤਰ ਕਟ ਪੀਤਰ ਬਸਿਆ, ਬਾਹਰ ਕਾਹੇ ਨਾਹੀ, ਤਿਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨ ਮਾਹੀ। ਆਪੇ ਨੇੜੈ ਆਪੇ ਦੂਰ, ਆਪੇ ਸਰਬ ਰਹਿਆ ਭਰਪੂਰ, ਸਤਿਗੁਰ ਮਿਲੈ ਅੰਧੇਰਾ ਜਾਏ, ਜੈਨ ਦੇਖਾ ਤੈ ਰਿਆ ਸਮਾਏ, ਅੰਤਰ ਸਹਸਾ ਬਾਹਰ ਮਾਇਆ, ਨੈਣੀ ਲਾਗਸ ਬਾਣੀ, ਪ੍ਰਣਵਤ ਨਾਨਕ ਦਾਸਨ ਦਾਸਾ, ਪ੍ਰਤਾਪ ਹੈਗਾ ਪ੍ਰਾਣੀ। ਇਲਾਹੀ ਨਜ਼ਾਰਾ ਵਾਹਿਗੁਰੂ ਰੰਗ ਦਾ ਅਚਰਜ ਦਰਸ਼ਨ ਬਣ ਰਿਹਾ ਹੈ। ਬੇਰ ਦੀ ਛਾਵੇਂ ਰੂਪਾ ਜੀ ਨੈਣ ਬੰਦ ਬੈਠੇ ਹਨ, ਚਿਹਰੇ ਪਰ ਲਾਲੀ ਤੇ ਨੈਣਾਂ ਵਿੱਚੋਂ ਸੁੱਖ ਦੇ ਅਥਰੂ ਕਿਰ ਰਹੇ ਹਨ। ਮਰਦਾਨਾ ਰਬਾਬ ਵਜਾ ਰਿਹਾ ਹੈ ਪਰ ਆਪ ਮਸਤ ਹੈ। ਸਤਿਗੁਰ ਦਾ ਪਵਿੱਤਰ ਗਲਾ ਗਾ ਰਿਹਾ ਹੈ ਤੇ ਹੋਰ ਸਰੀਰ ਅਚਲ ਤੇ ਅਡੋਲ ਹੈ। ਫੇਰ ਚੁੱਪ ਛਾ ਗਈ। ਫੇਰ ਸਤਿਗੁਰੂ ਬੋਲੇ, ਮਰਦਾਨਿਆ ਬਈ ਤਿਆਰ ਹੋ। ਮਰਦਾਨਾ, ਸਤ ਬਚਨ ਜੀ। ਰੂਪਾ, ਪਾਤਸ਼ਾਹ ਕੁਝ ਜਲ ਪੀ ਲਓ ਤੇ ਥੋੜੀ ਪੰਜੀਰੀ ਮੂੰਹ ਪਾ ਲਓ। ਸਤਿਗੁਰ, ਪਹਿਲਾਂ ਕੰਮ। ਮਰਦਾਨਾ, ਜੀਓ ਪਾਤਸ਼ਾਹ, ਜਿਵੇਂ ਰਜ਼ਾ। ਪੈਂਡਾ ਢੇਰ ਕੱਟ ਕੇ ਆਏ ਹਾਂ, ਕੁਛ ਮੂੰਹ ਪਵੇ ਤਾਂ ਭਲਾ ਹੈ। ਸਤਿਗੁਰ ਹੱਸ ਕੇ, ਮਰਦਾਨਿਆ ਭਲਾ ਹੈ, ਸਭਨਾਂ ਨੇ ਕੁਛ ਖਾਧਾ ਤੇ ਜਲ ਛਕਿਆ, ਪਰ ਸਤਿਗੁਰ ਜਾਣੀ ਜਾਣ ਨੈਣ ਮੁੰਦੇ ਬੈਠ ਰਹੇ। ਫੇਰ ਤੱਕੇ ਤੇ ਬੋਲੇ, ਮਰਦਾਨਿਆ ਉਹ ਦੇਖ, ਇੱਥੋਂ ਇੱਕ ਗੁੰਬਜ਼ ਜਿਹਾ ਦਿਸਦਾ ਹੈ, ਉੱਥੇ ਚਲਾ ਜਾ। ਜੋ ਆਦਮੀ ਬਾਹਰ ਬੈਠੇ ਹੋਣ ਉਹਨਾਂ ਨੂੰ ਕਹੋ ਕਿ ਵਾਹਿਗੁਰੂ ਦਾ ਢਾਡੀ ਆਇਆ ਹੈ ਤੇ ਪੀਰ ਜੀ ਨੂੰ ਯਾਦ ਕਰਦਾ ਹੈ। ਹੁਕਮ ਸੁਣ ਕੇ ਮਰਦਾਨਾ ਚਲਾ ਗਿਆ। ਅੱਗੇ ਪੰਜ ਚਾਰ ਆਦਮੀ ਬੈਠੇ ਸਨ ਤੇ ਗੁੰਬਜ਼ ਦੇ ਬੂਹੇ ਬੰਦ ਸਨ। ਮਰਦਾਨੇ ਨੇ ਉਹਨਾਂ ਨੂੰ ਪੈਰੀਂ ਪਾਉਣਾ ਕਰਕੇ ਸੁਨੇਹਾ ਦਿੱਤਾ। ਅੱਗੋਂ ਉਹਨਾਂ ਨੇ ਆਖਿਆ, ਸੁਣ ਬਾਈ, ਅਸੀਂ ਹਾਂ ਮਰੀਦ ਤੇ ਅੰਦਰ ਹਨ ਪੀਰ ਜੀ, ਉਹ ਚਿਲੇ ਬੈਠੇ ਹਨ। 40 ਦਿਨਾਂ ਤੱਕ ਉਹਨਾਂ ਨੇ ਨਿਕਲਣਾ ਨਹੀਂ ਤੇ ਹੁਕਮ ਹੈ, ਚਾਹੇ ਕੁਛ ਹੋਵੇ, 40 ਦਿਨਾਂ ਤੋਂ ਪਹਿਲਾਂ ਸਾਨੂੰ ਕਿਸੇ ਗੱਲ ਦੀ ਖਬਰ ਨਹੀਂ ਕਰਨੀ, ਸੋ ਅਸੀਂ ਕਿਵੇਂ ਤੇਰਾ ਸੁਨੇਹਾ ਦੇਈਏ। ਮਰਦਾਨਾ, ਮੇਰਾ ਸੁਨੇਹਾ ਮੇਰਾ ਨਹੀਂ, ਇਹ ਪੀਰਾਂ ਦੇ ਪੀਰ ਤੇ ਗੁਰਾਂ ਦੇ ਗੁਰੂ ਦਾ ਹੈ। ਤੁਸੀਂ ਵੇਖਦੇ ਹੋ ਮੇਰਾ ਜਨਮ ਮੁਸਲਮਾਨ ਦਾ ਹੈ ਤੇ ਗੁਰੂ ਮੇਰਾ ਜਗਤ ਦੇ ਹਿਸਾਬ ਖੱਤਰੀ ਜਨਮ ਦਾ ਹੈ। ਮੈਂ ਕੁਛ ਡਿੱਠਾ ਹੈ ਤਾਂ ਮਗਰ ਲੱਗਾ ਹਾਂ ਨਾ। ਮੈਂ ਸੱਚ ਆਖਣਾ ਹਾਂ ਕਿ ਉਹ ਰੱਬ ਵੱਲੋਂ ਆਏ ਹਨ, ਧੁਰੋਂ ਆਏ ਹਨ, ਇਲਹਾਮ ਉਹਨਾਂ 'ਤੇ ਉਤਰਦਾ ਹੈ ਅਤੇ ਗੈਬ ਵਿੱਚ ਉਹ ਗੋਤੇ ਮਾਰਦੇ ਹਨ। ਉਹਨਾਂ ਦਾ ਸੁਨੇਹਾ ਮੰਨ ਲੈਣਾ ਤੁਹਾਨੂੰ ਅਤੇ ਪੀਰ ਜੀ ਨੂੰ ਸੁੱਖ ਦੇਵੇਗਾ। ਉਹ ਸੰਸਾਰ ਦੇ ਐਸ਼ਵਰਜ ਪੂਜਾ ਪ੍ਰਤਿਸ਼ਠਾ ਕਿਸੇ ਸ਼ੈ ਦੇ ਲੋੜਕੂ ਨਹੀਂ, ਤ੍ਰਿਸ਼ਨਾ ਨਦੀ ਤੋਂ ਪਾਰ ਵੱਸਦੇ ਹਨ। ਤੁਸੀਂ ਜੇ ਖਬਰ ਦਿਓਗੇ ਤਾਂ ਤੁਸਾਂ ਤੇ ਸਾਡੇ ਪੀਰ ਉੱਤੇ ਸਾਈਂ ਦਾ ਫਜ਼ਲ ਉਤਰੇਗਾ। ਮੁਰੀਦ, ਸਾਈਂ ਲੋਕਾ, ਤੂੰ ਸੱਚ ਆਖਦਾ ਹੋਸੇ, ਪਰ ਪੀਰ ਪ੍ਰਸਤੀ ਦਾ ਬੜਾ ਗਾਖੜਾ ਰਸਤਾ ਹੈ। ਅਸਾਂ ਤਾਂ ਹੁਕਮ ਪਾਲਣਾ ਹੈ ਤੇ ਕਿਵੇਂ ਵੀ ਨਹੀਂ ਖਬਰ ਕਰਨੀ। ਤੇਰੇ ਗੁਰੂ ਜੇ ਕਦੇ ਸਾਹਿਬੇ ਕਸ਼ਫ ਹਨ, ਗੈਬੀ ਤਾਕਤ ਰੱਖਦੇ ਹਨ ਤਾਂ ਆਪ ਖਬਰ ਕਰ ਦੇਣ, ਸਾਨੂੰ ਗੁਨਾਹਗਾਰ ਬਣਾਉਣ ਦੀ ਕੀ ਲੋੜ ਹੈ। ਪੀਰ ਫਿਟਕੇ ਦਾ ਕਿਹੜਾ ਠੌਰ ਰਹਿ ਜਾਂਦਾ ਹੈ। ਮਰਦਾਨਾ ਹੋਰ ਜ਼ੋਰ ਲਾ ਕੇ ਤੇ ਨਿਰਾਸ਼ ਹੋ ਕੇ ਥੱਕ ਕੇ ਮੁੜ ਆਇਆ ਤੇ ਸਾਰੀ ਵਿਥਿਆ ਆਸ ਅੰਦੇਸ਼ੇ ਦੇ ਕੱਟਣਹਾਰ ਨੂੰ ਸੁਣਾਈ। ਸਤਿਗੁਰੂ ਜੀ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, ਮਰਦਾਨਿਆਂ ਇੱਕ ਫੇਰਾ ਹੋਰ ਕਰ ਤੇ ਆਖ ਆ ਕੇ ਅੱਜ ਜਿਸ ਵੇਲੇ ਸੂਰਜ ਠੀਕ ਸਿਖਰ ਤੇ ਆ ਕੇ ਚਮਕੇਗਾ ਉਸ ਵੇਲੇ ਚਿਲਾ ਟੁੱਟ ਜਾਏਗਾ। ਸੂਰਜ ਸਿਖਰੋਂ ਪਿੱਛੇ ਪੈਰ ਹੇਠਾਂ ਧਰੇਗਾ ਪਰ ਚਿਲਾ ਪੀਰ ਦਾ ਪਹਿਲੋਂ ਟੁੱਟੇਗਾ। ਮਰਦਾਨਾ ਫੇਰ ਚਲਾ ਗਿਆ ਤੇ ਜਾ ਕੇ ਮੁਰੀਦਾਂ ਨੂੰ ਇਹ ਸੁਨੇਹਾ ਦੇ ਆਇਆ। ਮੁਰੀਦਾਂ ਵਿੱਚ ਇਹ ਗੱਲ ਬੜੀ ਹਲਚਲੀ ਪੈਦਾ ਕਰਨ ਵਾਲੀ ਸੀ। ਉਹ ਆਪਣੇ ਪੀਰ ਨੂੰ ਭਾਰਾ ਕਰਾਮਾਤੀ ਸਮਝਦੇ ਸਨ। ਪੀਰ ਪ੍ਰਾਣਾਯਾਮੀ ਵੀ ਸੀ, ਸਵਾਸ ਚੰਗੇ ਰੋਕਦਾ ਸੀ, ਰਿੱਧੀਆਂ ਸਿੱਧੀਆਂ ਦਾ ਸ਼ੌਕੀਨ ਵੀ ਸੀ, ਇਸ ਕਰਕੇ ਉਸ ਦਾ ਡਰ ਵੀ ਬਹੁਤ ਸੀ। ਸੋ ਜਦ ਮੁਰੀਦਾਂ ਨੇ ਮਰਦਾਨੇ ਦੇ ਐਸੇ ਤਕੜੇ ਵਾਕ ਸੁਣੇ ਤਾਂ ਗੱਲਾਂ ਸ਼ੁਰੂ ਹੋ ਗਈਆਂ ਕਿ ਅੱਜ ਸਵੇਰੇ ਹੀ ਕੌਣ ਮਰਦ ਆਇਆ ਹੈ ਜੋ ਪੀਰ ਨੂੰ ਕਹਿ ਰਿਹਾ ਹੈ ਕਿ ਅੱਜ ਚਿਲਾ ਟੁੱਟ ਜਾਏਗਾ ਔਰ ਦੁਪਹਿਰਾਂ ਢਲਣ ਤੋਂ ਪਹਿਲਾਂ ਟੁੱਟੇਗਾ। ਮਰੀਦਾਂ ਵਿੱਚੋਂ ਕੁਛ ਸ਼ਹਿਰ ਗਏ ਤਾਂ ਗੱਲ ਸ਼ਹਿਰ ਵਿੱਚ ਵੀ ਪੁੱਜ ਗਈ ਤੇ ਸਾਰੇ ਪਲੋ ਪਲੀ ਵਿੱਚ ਫੈਲ ਗਈ। ਉਧਰ ਮਰਦਾਨਾ ਆਪਣਾ ਸੁਨੇਹਾ ਦੇ ਕੇ ਸਤਿਗੁਰਾਂ ਦੇ ਪਾਸ ਆ ਗਿਆ। ਮਹਾਰਾਜ ਜੀ ਆਪਣੇ ਰੰਗ ਵਿੱਚ ਟਿਕ ਗਏ। ਮਰਦਾਨਾ ਕੀਰਤਨ ਵਿੱਚ ਲੱਗ ਗਿਆ ਤੇ ਰੂਪਾ ਜੀ ਅੰਨ ਪਾਣੀ ਦੇ ਆਹਰ ਲੱਗ ਪਏ ਕਿ ਆਪਣੇ ਪਿਆਰੇ ਦਾਤੇ ਜੀ ਲਈ ਭੋਜਨ ਤਿਆਰ ਕਰਕੇ ਕਿਰਤਾਰਥ ਹੋਣ। ਜਦੋਂ ਸਵਾ ਪੈਰ ਦਿਨ ਆ ਗਿਆ ਤਾਂ ਬਾਬੇ ਨੇ ਨੈਣ ਖੋਲ੍ਹੇ, ਮਰਦਾਨੇ ਨੇ ਭੋਗ ਪਾਇਆ। ਇਸ ਵੇਲੇ ਸ਼ਹਿਰ ਦੀ ਲੁਕਾਈ ਕੁਛ ਜੁੜੀ ਪਈ ਸੀ। ਲੋਕੀ ਇਹ ਗੱਲ ਸੁਣ ਸੁਣ ਕੇ ਬਹੁਤ ਆਏ ਕਿ ਕੋਈ ਵੱਡਾ ਫਕੀਰ ਆਇਆ ਹੈ ਜਿਸ ਪੀਰ ਹਮਜਾਂ ਗੌਸ਼ ਦਾ ਚਿਲਾ ਅੱਜ ਤੋੜ ਸੁੱਟਣਾ ਹੈ ਤੇ ਉਜਾੜ ਵਿੱਚ ਬੇਰੀ ਹੇਠ ਬੈਠਾ ਹੈ। ਜਦੋਂ ਬਾਬੇ ਨੇ ਨੈਣ ਖੋਲ੍ਹੇ ਤਾਂ ਇੱਕ ਨੇ ਆਖਿਆ, ਫਕੀਰ ਸਾਈਂ, ਸੁਣਿਆ ਹੈ ਕਿ ਆਪ ਹਮਜੇ ਦਾ ਕਿਲ੍ਹਾ ਤੋੜੋਗੇ? ਅਸੀਂ ਸ਼ਹਿਰ ਦੇ ਲੋਕ ਆਪ ਦੀ ਸ਼ਰਨ ਆਏ ਹਾਂ। ਬਹੁੜੀ ਕਰਨ ਵਾਲੇ ਸਤਿਗੁਰੂ ਜੀ ਬੋਲੇ, ਚਿਲੇ ਛਿਲੇ ਬੈਠਣੇ ਤੇ ਕੱਟਣੇ ਮਨੁੱਖ ਦਾ ਕੰਮ ਹੈ, ਫਲ ਲਾਉਣਾ ਤੇ ਤੋੜਨਾ ਕਰਤਾਰ ਦਾ ਕੰਮ ਹੈ। ਜੋ ਉਸ ਦੀ ਰਜ਼ਾ ਹੈ ਹੋ ਕੇ ਰਹੇਗਾ। ਲੋਕਾਂ ਵਿੱਚੋਂ ਇੱਕ ਇਹ ਪੀਰ ਬੜਾ ਕਰਾਮਾਤੀਆ ਹੈ, ਸ਼ਹਿਰ ਤੇ ਗੁੱਸੇ ਹੋ ਗਿਆ ਹੈ, ਸਾਰਾ ਸ਼ਹਿਰ ਹੁਣ ਆਪ ਦੀ ਸ਼ਰਨ ਹੈ, ਨਗਰ ਦੀ ਰੱਖਿਆ ਕਰੋ। ਗੁਰੂ ਜੀ, ਰਾਖਾ ਉਹ ਆਪ ਹੈ ਜਿਸਨੇ ਤੁਸਾਨੂੰ ਸਾਨੂੰ ਸਾਜਿਆ ਹੈ, ਫਿਕਰ ਨਾ ਕਰੋ। ਲੋਕ, ਅਸਾਂ ਵਿਗਾੜਿਆ ਕੁਛ ਨਹੀਂ ਸੀ। ਮਰਦਾਨਾ, ਗੱਲ ਕਿਵੇਂ ਹੋਈ ਹੈ? ਲੋਕਾਂ ਵਿੱਚੋਂ ਇੱਕ ਜੀਓ, ਇੱਥੇ ਇੱਕ ਆਦਮੀ ਵਡੇਰੇ ਜਾਤ ਦਾ ਖੱਤਰੀ ਹੈ, ਉਸ ਦੇ ਘਰ ਔਲਾਦ ਨਹੀਂ ਸੀ। ਬਹੁਤ ਚਿਰ ਉਹ ਤੇ ਉਸ ਦੀ ਵਹੁਟੀ ਪੀਰ ਨੂੰ ਮਿਲਦੇ ਤੇ ਸੇਵਾ ਪੂਜਾ ਕਰਦੇ ਰਹੇ ਤੇ ਔਲਾਦ ਦੀ ਮੰਗ ਕਰਦੇ ਰਹੇ ਹਨ। ਇੱਕ ਦਿਨ ਪੀਰ ਨੇ ਵਰ ਦਿੱਤਾ ਕਿ ਤੁਹਾਡੇ ਘਰ ਔਲਾਦ ਹੋ ਜਾਏਗੀ ਪਰ ਪਹਿਲਾ ਫਲ ਮੈਨੂੰ ਦੇਣਾ। ਇਹ ਮੰਨਤ ਖੱਤਰੀ ਨੇ, ਜਿਸ ਦਾ ਨਾਂ ਗੀਗਾ ਕਰਕੇ ਸੱਦਦੇ ਹਨ, ਮੰਨ ਲਈ। ਕੁਦਰਤ ਐਸੀ ਵਰਤੀ ਕਿ ਉਸ ਦੇ ਤਿੰਨ ਪੁੱਤਰ ਜੰਮੇ। ਸੋ ਜਦ ਕੁਛ ਸਿਆਣੇ ਹੋ ਗਏ ਤਾਂ ਪੀਰ ਜੀ ਨੇ ਆਪਣੀ ਮੰਨਤ ਦੀ ਮੰਗ ਕੀਤੀ, ਗੀਗੇ ਹੁਰੀ ਲੱਗੇ ਆਲੇ ਟਾਲੇ ਕਰਨ। ਆਲੇ ਟੋਲੇ ਕਰਦਿਆਂ ਆਹ ਦਿਨ ਆ ਗਏ। ਅਖੀਰ ਅੱਜ 25 ਦਿਨ ਹੋਏ ਹਨ ਤਾਂ ਗੀਗਾ ਸਿਰੋਂ ਦੀ ਮੁੱਕਰ ਗਿਆ ਤੇ ਪੀਰ ਜੀ ਨੂੰ ਕਹਿ ਦਿੱਤਾ ਕਿ ਮੈਂ ਆਪਣਾ ਬੱਚਾ ਨਹੀਂ ਦੇਣਾ, ਤੁਸੀਂ ਜੋ ਮਰਜ਼ੀ ਕਰ ਲਓ। ਮਰਦਾਨਾ, ਬਈ ਸੱਜਣੋ, ਇਹ ਗੀਗਾ ਜੇ ਇਕਰਾਰ ਕਰ ਚੁੱਕਾ ਸੀ ਤਾਂ ਕੌਲੋਂ ਕਿਉਂ ਹਾਰਿਆ? ਭੁੱਲ ਵੀ ਕੀਤੀ ਸੀ ਤਾਂ ਮਰਦ ਦਾ ਸੁਖਣ ਤਾਂ ਮਰਦ ਦੇ ਨਾਲ ਨਿਭੇ ਨਾ। ਇੱਕ ਸ਼ਹਿਰ ਵਾਸੀ, ਸਾਈਂ ਜੀਵੇ, ਗੱਲ ਇਹ ਹੈ ਕਿ ਗੀਗਾ ਹੈ ਖੱਤਰੀ ਹਿੰਦੂ ਤੇ ਪੀਰ ਜੀ ਹਨ ਮੁਸਲਮਾਨ। ਖੱਤਰੀ ਆਪਣਾ ਪੁੱਤਰ ਮੁਸਲਮਾਨ ਨੂੰ ਕਿਵੇਂ ਦੇਵੇ? ਇਹ ਖੱਤਰੀ ਮਿੰਨਤਾਂ ਕਰ ਚੁੱਕਾ ਹੈ ਕਿ ਮੁੰਡੇ ਦੇ ਬਦਲੇ ਮਾਇਆ ਲੈ ਲਓ ਤੇ ਤੋਲ ਦਾ ਤੋਲ ਚਾਂਦੀ ਦੇ ਰਿਹਾ ਹੈ। ਰਸਮ ਵੀ ਇਹੋ ਹੈ ਕਿ ਜਦੋਂ ਪੀਰ ਜਾਂ ਸਿੱਧਾਂ ਕਿਸੇ ਦੇ ਵਰ ਨਾਲ ਬਾਲਕ ਹੋ ਜਾਏ ਤੇ ਮੰਨਤ ਮੰਨੀ ਹੋਵੇ ਕਿ ਜੇਠਾ ਫਲ ਆਪਦਾ ਹੋਵੇਗਾ ਤਾਂ ਬਾਲ ਨੂੰ ਲੈ ਕੇ ਸਿੱਧਾਂ ਪੀਰਾਂ ਦੇ ਚਲੇ ਜਾਈਦਾ ਹੈ, ਮੁੱਲ ਪਵਾ ਕੇ ਭੇਟਾ ਭੇਟ ਕਰ ਦੇਈਦੀ ਹੈ ਤੇ ਬਾਲ ਬਖਸ਼ਵਾ ਲਈਦਾ ਹੈ। ਇਹੋ ਦਸਤੂਰ ਆਦਿ ਜੁਗਾਦ ਦਾ ਹੈ, ਇਹੋ ਖਿਆਲ ਗੀਗੇ ਦਾ ਸੀ, ਪਰ ਪੀਰ ਜੀ ਨੇ ਬਖਸ਼ਿਆ ਨਹੀਂ ਤੇ ਇਹੋ ਕਿਹਾ ਹੈ ਕਿ ਅਸਾਂ ਤਾਂ ਜੀ ਲੈਣਾ ਹੈ, ਜੀ ਦੀ ਥਾਂ ਪੈਸਾ ਨਹੀਂ ਲੈਣਾ। ਸੋ ਸਾਈਂ ਜੀਵੇ, ਅੱਜ 25 ਦਿਨ ਹੋਏ, ਕੋਈ ਰੱਬ ਜਾਣੇ ਗੀਗੇ ਤੇ ਪੀਰ ਜੀ ਦਾ ਉਸ ਵੇਲੇ ਬੋਲ ਕਬੋਲ ਹੋ ਗਿਆ ਹੋਵੇ, ਸਾਨੂੰ ਪਤਾ ਨਹੀਂ। ਸਹੁੰ ਦਈਏ ਜੀ ਦੀ, ਪੁੱਤ ਦੀ ਨਾ ਧੀ ਦੀ। ਸੋ ਜੀ, ਪੀਰ ਜੀ ਬੋਲੇ ਕਿ ਅੱਛਾ, ਨਾ ਨਿਰੇ ਤੇਰੇ ਬੱਚੇ ਮਾਰਨੇ ਹਨ, ਸਗੋਂ ਇਹ ਸ਼ਹਿਰ ਗਰਕ ਕਰ ਦੇਣਾ ਹੈ। ਬਸ ਚਿਲੇ ਬੈਠ ਗਏ ਤੇ ਮੁਰੀਦਾਂ ਨੂੰ ਕਹਿ ਦਿੱਤਾ ਕਿ ਸਾਨੂੰ ਬੁਲਾਉਣਾ ਨਹੀਂ, ਕਿਸੇ ਤਰ੍ਹਾਂ ਵਿਘਣ ਨਹੀਂ ਪਾਉਣਾ, ਅਸਾਂ ਅੰਦਰੋਂ ਤਾਂ ਨਿਕਲਣਾ ਹੈ ਜਾਂ ਸ਼ਹਿਰ ਗਰਕ ਕਰ ਸੁੱਟਣਾ ਹੈ। ਇਹ ਕਹਿ ਕੇ ਆਪ ਵੜ ਗਏ ਇਸ ਗੁੰਬਜ ਜਿਹੇ ਵਿੱਚ ਤੇ ਹੁਕਮ ਹੈ ਕੋਈ ਨਾ ਬੁਲਾਵੇ। ਸ਼ਹਿਰ ਸਾਰੇ ਨੇ ਨੱਕ ਰਗੜੇ ਹਨ ਤੇ ਮੁਰੀਦਾਂ ਨੂੰ ਕਿਹਾ ਹੈ ਕਿ ਇੱਕ ਦੀ ਥਾਂ ਦੋ ਬਾਲ ਹੋਰ ਲੈ ਲਓ, ਅਸੀਂ ਦੇ ਦਿੰਦੇ ਹਾਂ, ਪਰ ਸ਼ਹਿਰ 'ਤੇ ਕਹਿਰ ਨਾ ਵਰਤਾਓ।